ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਜਿਹੜੇ ਵਚਨ ਦੇ ਵਿੱਚੋਂ ਅੱਜ ਅਸੀਂ ਫਿਰ ਜੋ ਸਿੱਖਣ ਜਾ ਰਹੇ ਹਾਂ ਉਹ ਹੈ ਵਿਰਲਾਪ ਦਾ ਚਾਰ ਪਾਪ ਦੀ ਇੱਕ ਤੋਂ ਲੈ ਕੇ ਅਖੀਰ ਅੱਜ ਤੱਕ। ਅਤੇ ਸਾਡਾ ਜਿਹੜਾ ਪਰਮੇਸ਼ੁਰ ਦਾ ਵਚਨ ਹੈ ਉਹਨੂੰ ਅਸੀਂ ਅੱਜ ਸ਼ੁਰੂ ਕਰਦੇ ਹਾਂ। ਮੇਰੀ ਸੱਚੀ ਅਤੇ ਬਹੁਤ ਸ਼ਰਮ ਦੀ ਗੱਲ ਇਹ ਆ ਕਿ ਮੈਂ ਅਜਿਹੀ ਕੇਜ ਵਿੱਚ ਇੱਕ ਵਾਰੀ ਫਸ ਗਿਆ ਜੋ ਮੈਨੂੰ ਪ੍ਰਾਇਮਰੀ ਸਕੂਲ ਵਿੱਚ ਨਹੀਂ ਹੋਣਾ ਚਾਹੀਦਾ ਸੀ। ਮੈਂ ਟੋਇਲਟ ਗਿਆ ਸੀ ਅਤੇ ਕਿੱਥੇ ਵੱਡੀ ਉਮਰ ਦੇ ਮੁੰਡਿਆਂ ਦਾ ਇੱਕ ਸਮੂਹ ਮੇਰੇ ਸਾਲ ਦੇ ਜਿਹੜੇ ਅਣਪਛਾਤੇ ਮੁੰਡੇ ਨੂੰ ਜਿਹੜਾ ਉਹਨਾਂ ਨੇ ਚੁੱਕਣਾ ਸੀ ਅਤੇ ਮੈਂ ਵੀ ਉਹਨਾਂ ਦੇ ਵਿੱਚ ਸ਼ਾਮਿਲ ਹੋ ਗਿਆ ਕਮਜ਼ੋਰੀ ਦੇ ਨਾਲ ਜਾਂ ਆਪਣੀ ਗਲਤੀ ਦੇ ਨਾਲ। ਚੀਜ਼ਾਂ ਜਿਹੜੀਆਂ ਆ ਉਹ ਕੁਛ ਖਰਾਬ ਹੋ ਗਈਆਂ ਜਾਂ ਵਿਗੜ ਗਈਆਂ ਅਤੇ ਲੜਕਿਆਂ ਨੂੰ ਜਿਹੜੀ ਆ ਉਹ ਸੱਟ ਲੱਗ ਗਈ। ਮੇਰੇ ਸਮੇਤ 10 ਮੁੰਡਿਆਂ ਦੇ ਇੱਕ ਸਮੂਹ ਨੂੰ ਜਿਹੜਾ ਪ੍ਰਿੰਸੀਪਲ ਸੀ ਜਾਂ ਮੁੱਖ ਅਧਿਆਪਕ ਸੀ ਉਹਨੇ ਆਪਣੇ ਦਫ਼ਤਰ ਦੇ ਵਿੱਚ ਬੁਲਾਇਆ। ਉਹ ਇੱਕ ਪ੍ਰਭਾਵਸ਼ਾਲੀ ਹਸਤੀ ਸੀ। ਭਾਵੇਂ ਮੈਂ ਅੱਜ ਤੋਂ 3 ਦਹਾਕੇ ਪਹਿਲਾਂ ਦੀ ਗੱਲ ਕਰ ਰਿਹਾ, ਮੈਨੂੰ ਅੱਜ ਵੀ ਉਹਦੇ ਦਫ਼ਤਰ ਦੀ ਜਿਹੜੀ ਤੁਰ ਕੇ ਉਹਦੇ ਦਫ਼ਤਰ ਤੱਕ ਜਾਣਾ ਜਾਂ ਦਫ਼ਤਰ ਦੀ ਸੈਰ ਜਿਹੜੀ ਅੱਜ ਵੀ ਯਾਦ ਆ। ਅਤੇ ਮੈਨੂੰ ਲੱਗਦਾ ਕਿ ਮੈਨੂੰ ਤਾਂ ਦਿਮਾਗ ਦੇ ਉੱਤੇ ਚੱਕਰ ਜਿਹਾ ਚੱਲਿਆ ਅਤੇ ਮੈਂ ਨਿਸ਼ਚਿਤ ਕੀਤਾ ਕਿ ਮੈਂ ਆਖਰੀ ਜਿਹੜਾ ਹੈ ਨਾ ਅਖੀਰ ਦੇ ਉੱਤੇ ਉਹਦੇ ਦਫ਼ਤਰ 'ਚ ਵਿੱਚ ਦਾਖਲ ਹੋਵਾਂਗਾ। ਅਤੇ ਮੈਂ ਆਪਣੇ ਆਪ ਨੂੰ ਮੁੰਡਿਆਂ ਦੇ ਪਿੱਛੇ ਪਨਾਹ ਦਿੱਤੀ ਜੋ ਉਸਦੇ ਛੋਟੇ ਜਿਹੇ ਦਫ਼ਤਰ ਵਿੱਚ ਇਕੱਠੇ ਹੋਏ ਸਨ। ਮੈਂ ਇੱਕ ਉੱਚੇ ਲੰਬੇ ਲੜਕੇ ਦੇ ਪਿੱਛੇ ਖੜ੍ਹਾ ਹੋ ਗਿਆ ਤਾਂ ਜੋ ਜਿਹੜਾ ਮੁੱਖ ਅਧਿਆਪਕ ਸੀ ਮੈਂ ਉਹਨੂੰ ਨਾ ਦੇਖ ਸਕਾਂ ਅਤੇ ਉਹ ਮੈਨੂੰ ਨਾ ਦੇਖ ਸਕੇ। ਅਤੇ ਉਹ ਮੈਨੂੰ ਅਤੇ ਮੁੱਖ ਅਧਿਆਪਕ ਨੇ ਆਪਣੀ ਜਿਹੜੀ ਪੁੱਛਗਿੱਛ ਸ਼ੁਰੂ ਕੀਤੀ ਅਤੇ ਉਸ ਦੀ ਝਿੜਕ ਦੇ ਬਾਅਦ ਮੈਂ ਮਹਿਸੂਸ ਕੀਤਾ ਕਿ ਸ਼ਾਇਦ ਮੈਂ ਅੱਜ ਦੇ ਇਸ ਝਿੜਕ ਦੇ ਵਿੱਚ ਸ਼ਾਇਦ ਬਚ ਜਾਵਾਂ। ਪਰ ਅਖੀਰ ਅਤੇ ਬਾਚੀ ਮੈਂ ਜੇ ਅਗਰ ਮੈਂ ਇਸ ਮੁੰਡੇ ਦੇ ਜਿਹੜੇ ਲੰਬੇ ਮੁੰਡੇ ਦੇ ਪਿੱਛੇ ਲੁਕਿਆ ਰਿਹਾ ਅਤੇ ਚੁੱਪ ਕੀਤਾ ਰਿਹਾ ਤਾਂ ਮੈਂ ਬਚ ਜਾਵਾਂਗਾ। ਪਰ ਫਿਰ ਅਚਾਨਕ ਜਿਹੜਾ ਹੈ ਮਾਸਟਰ ਨੇ ਆਪਣਾ ਜਿਹੜਾ ਹੱਥ ਡੈਸਕ ਦੇ ਉੱਤੇ ਮਾਰਿਆ ਅਤੇ ਆਪਣੀ ਆਵਾਜ਼ ਦੇ ਸਿਖਰ 'ਤੇ ਮੈਨੂੰ ਲੁਕਣ ਤੋਂ ਰੋਕਣ ਲਈ ਚੀਕਿਆ। ਉਸ ਪਲ ਵਿੱਚ ਵੱਡੇ ਮੁੰਡੇ ਜਿਹੜੇ ਉਹ ਲਾਲ ਸਮੁੰਦਰ ਦੇ ਵਾਂਗ ਵੱਖਰੇ ਹੋ ਗਏ ਅਤੇ ਮੈਂ ਉੱਥੇ ਖੜ੍ਹਾ ਸੀ। ਘੱਟੋ ਘੱਟ ਜਿਵੇਂ ਕਿ ਜਾਪਦਾ ਸੀ ਕਿ ਮੈਂ ਇਕੱਲਾ ਹੀ ਜਾਗੀ ਦੇ ਮੂਹਰੇ ਖੜ੍ਹਾ ਹਾਂ ਅਤੇ ਜਿਹੜੀ ਝਿੜਕ ਦਾ ਸਾਹਮਣਾ ਕਰ ਰਿਹਾ ਅਤੇ ਮੈਨੂੰ ਉਸਦੀ ਸਖ਼ਤ ਜਿਹੜੀ ਹੈ ਝਿੜਕ ਉਹ ਮਿਲੀ। ਹੁਣ ਤੱਕ ਚੰਗਾ ਹੁੰਦਾ ਜੇ ਮੈਂ ਪਹਿਲਾਂ ਉਸਦੇ ਦਫ਼ਤਰ ਵਿੱਚ ਦਾਖਲ ਹੁੰਦਾ ਅਤੇ ਉਸਦੇ ਸਾਹਮਣੇ ਖੜ੍ਹਾ ਹੁੰਦਾ। ਵਿਰਲਾਪ ਦੇ ਅਧਿਆਏ 4 ਵਿੱਚ ਪਰਮੇਸ਼ੁਰ ਦੇ ਲੋਕਾਂ ਦਾ ਨਿੰਦਾ ਕੀਤਾ ਜਾ ਰਿਹਾ, ਪਰਮੇਸ਼ੁਰ ਦਾ ਕ੍ਰੋਧ ਉਸਦੇ ਲੋਕਾਂ 'ਤੇ ਵਿਖਾਇਆ ਜਾ ਰਿਹਾ। ਰੱਬ ਦਾ ਕ੍ਰੋਧ ਮੇਰੇ ਮੁੱਖ ਅਧਿਆਪਕ 'ਤੇ ਗੁੱਸੇ ਤੋਂ ਕਿਤੇ ਜ਼ਿਆਦਾ ਅਲੱਗ ਗਿਆ। ਇਹ ਸਾਰੇ ਮਨੁੱਖੀ ਗੁੱਸੇ ਤੋਂ ਹੀ ਜਿਹੜਾ ਉਹ ਅਲੱਗ ਗਿਆ। ਜੇ ਆਈ ਪੈਕਰ ਕਹਿੰਦਾ ਆ ਕਿ ਬਾਈਬਲ ਵਿੱਚ ਰੱਬ ਦਾ ਕ੍ਰੋਧ ਕਦੇ ਵੀ ਮਨਮੋਹਕ, ਸਵੈ ਮਾਲਕ, ਚਿੜਚਿੜਾ, ਨੈਤਿਕ ਤੌਰ 'ਤੇ ਅਣਦੇਖੀ ਚੀਜ਼ ਨਹੀਂ ਹੈ ਜੋ ਮਨੁੱਖੀ ਗੁੱਸੇ ਨੂੰ ਅਕਸਰ ਹੁੰਦਾ ਹੈ। ਇਸ ਦੀ ਬਜਾਏ ਇਹ ਬਾਹਰਮੁਖੀ ਨੈਤਿਕ ਬੁਰਾਈ ਲਈ ਇੱਕ ਸਹੀ ਅਤੇ ਜ਼ਰੂਰੀ ਪ੍ਰਤੀਕਰਮ ਹੈ। ਵਿਰਲਾਪ ਦਾ ਅਧਿਆਇ 4 ਧੁੰਦਲਾ ਹੈ, ਇਹ ਭਿਆਨਕ ਹੈ, ਇਹ ਗੰਭੀਰ ਹੈ। ਇਹ ਆਪਣੇ ਆਪ ਲੋਕਾਂ ਦੀ ਨੈਤਿਕ ਬੁਰਾਈ ਪ੍ਰਤੀ ਇੱਕ ਪਵਿੱਤਰ ਆਤਮਾ ਵੱਲੋਂ ਸਹੀ ਅਤੇ ਜ਼ਰੂਰੀ ਪ੍ਰਤੀਕਰਮ ਹੈ। ਜੇ ਇਸ ਹਵਾਲੇ ਵਿੱਚ ਕੋਈ ਉਮੀਦ ਹੈ ਤਾਂ ਇਹ ਅੰਤ ਵਿੱਚ ਆਉਂਦੀ ਹੈ। ਉਸਦੇ ਲੋਕਾਂ ਪ੍ਰਤੀ ਪਰਮੇਸ਼ੁਰ ਦਾ ਨਿਰਣਾ ਖਤਮ ਹੋ ਜਾਵੇਗਾ। ਇੱਕ ਦੂਸਰਾ ਨਿਰਣਾ ਹੈ ਜੋ ਸਾਡੇ ਹਵਾਲੇ ਵੱਲ ਸੰਕੇਤ ਕਰਦਾ ਹੈ, ਜੋ ਪਰਮੇਸ਼ੁਰ ਦੇ ਲੋਕਾਂ ਦਾ ਨਿਰਣਾ ਕੀਤੇ ਜਾਣ ਤੋਂ ਬਾਅਦ ਆਉਂਦਾ ਹੈ। ਇਹ ਉਹਨਾਂ ਲਈ ਰਾਖਵਾਂ ਨਿਰਣਾ ਹੈ ਜੋ ਪਰਮੇਸ਼ੁਰ ਨਾਲ ਸੰਬੰਧਿਤ ਨਹੀਂ ਹਨ। ਅਜਿਹੇ ਲੋਕ ਮੇਰੇ ਵਰਗੇ ਮੁੱਖ ਅਧਿਆਪਕ ਦੇ ਦਫ਼ਤਰ ਵਿੱਚ ਇਹ ਮਹਿਸੂਸ ਕਰਨਗੇ ਕਿ ਹੁਣ ਤੱਕ ਬਿਹਤਰ ਹੁੰਦਾ ਜੇਕਰ ਉਹ ਪਹਿਲਾਂ ਨਿਰਣੇ ਲਈ ਖੜ੍ਹੇ ਹੁੰਦੇ। ਇਹ ਬਿਹਤਰ ਹੁੰਦਾ ਜੇਕਰ ਉਹਨਾਂ ਦੇ ਨਾਲ ਨਿਰਣਾ ਸ਼ੁਰੂ ਕੀਤਾ ਜਾਂਦਾ ਪਰਮੇਸ਼ੁਰ, ਕਿਉਂਕਿ ਜੋ ਬਾਅਦ ਵਿੱਚ ਆਉਂਦਾ ਹੈ ਪਰਮੇਸ਼ੁਰ ਦਾ ਕ੍ਰੋਧ ਉਹ ਕਿਤੇ ਜ਼ਿਆਦਾ ਮਾੜਾ ਹੈ। ਹੁਣ ਸੁੰਦਰਤਾ ਤੋਂ ਸਵਾਹ, ਅਸੀਂ ਪਹਿਲੀਆਂ 10 ਆਇਤਾਂ ਨੂੰ ਦੇਖ ਕੇ ਸ਼ੁਰੂਆਤ ਕਰਨ ਜਾ ਰਹੇ ਹਾਂ ਜਿੱਥੇ ਅਸੀਂ ਸ਼ਾਨਦਾਰ ਜਿਹੜੀਆਂ ਚੀਜ਼ਾਂ ਦੀ ਇੱਕ ਉਲਟੀਆਂ ਚੀਜ਼ਾਂ ਦੀ ਇੱਕ ਲੜੀ ਦੇਖਦੇ ਹਾਂ। ਅਸੀਂ ਦੇਖਣ ਜਾ ਰਹੇ ਹਾਂ ਕਿ ਪਾਪ ਦਾ ਨਤੀਜਾ ਨਿਰਣਾ ਹੁੰਦਾ ਹੈ ਅਤੇ ਸੁੰਦਰਤਾ ਜਿਹੜਾ ਹੈ ਉਹ ਸਵਾਹ ਲਿਆਉਂਦੀ ਹੈ। ਇਹਨਾਂ 10 ਆਇਤਾਂ ਦਾ ਸੰਦਰਭ 587 ਈਸਾ ਪੂਰਵ ਵਿੱਚ ਰਾਜਾ ਨਬੂਕਦਨੇਸਰ ਦੇ ਅਧੀਨ ਬਬਲੋਨੀਆ ਦੁਆਰਾ ਯਰੂਸ਼ਲਮ ਦੀ ਘੇਰਾਬੰਦੀ ਹੈ। ਇਹ ਘੇਰਾਬੰਦੀ ਜੋ ਲਗਭਗ 18 ਮਹੀਨਿਆਂ ਤੱਕ ਚੱਲੀ। ਕਈ ਕਵੀ ਘੇਰਾਬੰਦੀ ਵਿੱਚ ਕਹਿੰਦਾ ਕਵੀ ਘੇਰਾਬੰਦੀ ਵਿੱਚ ਰਹਿੰਦਾ ਸੀ, ਉਹ ਦਹਿਸ਼ਤ ਨੂੰ ਯਾਦ ਕਰਦਾ ਹੈ, ਉਹ ਇਸ ਨੂੰ ਆਪਣੇ ਮਨ ਵਿੱਚੋਂ ਨਹੀਂ ਕੱਢ ਸਕਦਾ। ਅਤੇ ਅਧਿਆਇ 4 ਵਿੱਚ ਉਸਦੀ ਕਵਿਤਾ ਕੁਝ ਦਹਿਸ਼ਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਆਇਤ 1 ਕੀਮਤੀ ਤਾਤਾਂ ਦੇ ਮੁੱਲ ਦੇ ਉਲਟਣ ਨੂੰ ਸਪਸ਼ਟ ਕਰਦੀ ਹੈ। ਇੱਕ ਘੇਰਾਬੰਦੀ ਵਿੱਚ ਇੱਕ ਦੁਸ਼ਮਣ ਸ਼ਕਤੀ ਦੁਆਰਾ ਘਿਰਿਆ ਹੋਇਆ, ਜਦੋਂ ਭੋਜਨ ਬਹੁਤ ਜਲਦੀ ਘੱਟ ਹੋ ਜਾਂਦਾ ਹੈ ਤਾਂ ਤਰਜੀਹਾਂ ਬਦਲ ਜਾਂਦੀਆਂ ਹਨ। ਤਾਂ ਸੋਨਾ, ਗਹਿਣੇ ਅਤੇ ਉਹ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਪਿੱਛਾ ਕੀਤਾ ਸੀ ਅਤੇ ਤੁਹਾਨੂੰ ਪਿਆਰੀਆਂ ਸਨ ਮੱਧਮ ਹੋ ਜਾਂਦੀਆਂ ਹਨ। ਉਹ ਰੋਟੀ ਦੇ ਲੋੜ ਦੇ ਮੁਕਾਬਲੇ ਬੇਮਤਲਬ ਦੇ ਸਥਾਨ 'ਤੇ ਡਿੱਗਦੇ ਹਨ। ਆਇਤ 2 ਸੀਯੋਨ ਦੇ ਕੀਮਤੀ ਪੁੱਤਰਾਂ ਨੂੰ ਵਧੀਆ ਸੋਨੇ ਨਾਲ ਜੋੜ ਕੇ ਆਇਤ 1 ਨੂੰ ਬੰਦ ਕਰਦੀ ਹੈ। ਪੁਰਾਣੇ ਦਿਨਾਂ ਵਿੱਚ ਯਰੂਸ਼ਲਮ ਦੇ ਲੋਕ ਮਜ਼ਬੂਤ ਅਤੇ ਸਿਹਤਮੰਦ ਸਨ। ਰਾਸ਼ਟਰ ਦਾ ਮਾਣ ਇੱਕ ਉਲਟਾ ਹੋ ਗਿਆ ਅਤੇ ਉਹਨਾਂ ਨੂੰ ਮਿੱਟੀ ਦੇ ਬਰਤਨ ਬਹੁਤ ਘੱਟ ਮੁੱਲ ਦੇ ਤੌਰ 'ਤੇ ਮੰਨਿਆ ਜਾਂਦਾ ਸੀ। ਇਹ ਨਾ ਸਿਰਫ ਸੀਯੋਨ ਦੇ ਪੁੱਤਰਾਂ ਵਿੱਚ ਉਲਟ ਹੈ। ਆਇਤ 3 ਸਪਸ਼ਟ ਕਰਦੀ ਹੈ ਕਿ ਮੇਰੇ ਲੋਕਾਂ ਦੀ ਧੀ ਬੇਰਹਿਮ ਹੋ ਗਈ। ਰੱਬ ਦੇ ਲੋਕ ਅਤੇ ਉਸ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦੇ ਹਨ ਅਤੇ ਕਵੀ ਕਹਿੰਦਾ ਹੈ ਕਿ ਗਿੱਦੜ ਵਧੀਆ ਕੰਮ ਕਰ ਰਹੇ ਹਨ, ਗਿੱਦੜ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ, ਜਦੋਂ ਕਿ ਇਸਰਾਇਲ ਦੀਆਂ ਔਰਤਾਂ ਬੇਰਹਿਮ ਹੋ ਗਈਆਂ ਹਨ। ਉਹ ਛਿੱਤਰ ਮੁਰਗ ਵਰਗੀਆਂ ਹਨ, ਉਹਨਾਂ ਦੀਆਂ ਉਦਾਸੀਨਤਾ ਕਈ ਵਾਰ ਆਪਣੇ ਬੱਚਿਆਂ ਪ੍ਰਤੀ ਬੇਰਹਿਮੀ ਨਾਲ ਜਾਣੀਆਂ ਜਾਂਦੀਆਂ ਹਨ। ਪਾਪ ਨੇ ਨਿਰਣਾ ਲਿਆਂਦਾ ਹੈ। ਪਰਮੇਸ਼ੁਰ ਦੀ ਮਹਿਮਾ ਲੰਬੇ ਸਮੇਂ ਤੋਂ ਯਰੂਸ਼ਲਮ ਨੂੰ ਛੱਡ ਚੁੱਕੀ ਹੈ ਅਤੇ ਦੁਖਦਾਇਕ ਉਲਟੀਆਂ ਆਈਆਂ ਹਨ। ਮਾਵਾਂ ਆਪਣੇ ਬੱਚਿਆਂ ਪ੍ਰਤੀ ਬੇਰਹਿਮ ਹੁੰਦੀਆਂ ਹਨ। ਆਇਤ 4 ਵਿਸਤ੍ਰਿਤ ਕਰਦੀ ਹੈ ਕਿ ਦੁੱਧ ਪਿਲਾਉਣ ਵਾਲੇ ਬੱਚੇ ਦੀ ਜੀ ਪਿਆਸ ਲਈ ਆਪਣੇ ਮਾਂ ਦੀ ਛਾਤੀ ਨਾਲ ਚਿਪਕ ਜਾਂਦੀ ਹੈ। ਬੱਚੇ ਭੋਜਨ ਦੀ ਭੀਖ ਮੰਗਦੇ ਹਨ ਪਰ ਉਹਨਾਂ ਨੂੰ ਕੋਈ ਨਹੀਂ ਦਿੰਦਾ। ਕਈ ਵਾਰ 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 ਵਿਰਲਾਪ ਦੌਰਾਨ ਬੱਚਿਆਂ ਦੀ ਕਿਸਮਤ ਨੂੰ ਉਭਾਰਦਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਆਪਣੇ ਮਨ ਵਿੱਚੋਂ ਦੁਖੀ ਬੱਚਿਆਂ ਦੀ ਤਸਵੀਰ ਨੂੰ ਨਹੀਂ ਕੱਢ ਸਕਦਾ ਕਿ ਬੱਚਿਆਂ ਨੂੰ ਭੋਜਨ ਇਸ ਲਈ ਨਹੀਂ ਮਿਲਦਾ ਕਿਉਂਕਿ ਉੱਥੇ ਕੋਈ ਹੈ ਨਹੀਂ, ਜਾਂ ਬਾਲਗਾਂ ਦੇ ਜਿਹੜੇ ਵੱਡੇ ਆ ਲੋਕ ਉਹਨਾਂ ਦੇ ਖਾਣ ਤੋਂ ਬਾਅਦ ਕੁਝ ਬਚਦਾ ਹੀ ਨਹੀਂ। ਘੇਰਾਬੰਦੀ ਦੀ ਭਿਆਨਕਤਾ ਨੂੰ ਆਇਤ 5-10 ਵਿੱਚ ਬਿਆਨ ਕੀਤਾ ਜਾਣਾ ਜਾਰੀ ਹੈ। ਯਰੂਸ਼ਲਮ ਦੀ ਘੇਰਾਬੰਦੀ 18 ਮਹੀਨਿਆਂ ਤੱਕ ਚੱਲੀ। ਬਾਬਲ ਦੀਆਂ ਫੌਜਾਂ ਨੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਯਰੂਸ਼ਲਮ ਵਿੱਚ ਕੋਈ ਭੋਜਨ ਨਾ ਬਣੇ, ਕਿ ਤੁਹਾਡਾ ਮੂਡ ਪ੍ਰਭਾਵਿਤ ਹੁੰਦਾ ਹੈ ਜੇਕਰ ਤੁਸੀਂ ਖਾਣਾ ਛੱਡ ਦਿੰਦੇ ਹੋ ਜਾਂ ਜੇ ਰਾਤ ਦਾ ਖਾਣਾ ਜਿਹੜਾ ਥੋੜ੍ਹੀ ਤੁਹਾਨੂੰ ਦੇਰ ਦੇ ਨਾਲ ਮਿਲਦਾ ਹੈ ਤਾਂ ਜਿਹੜਾ ਕੀ ਹੁੰਦਾ ਕਿ ਅਸੀਂ ਇੱਕ ਦੂਜੇ ਨਾਲ ਥੋੜ੍ਹੀ ਜਿਹੀ ਬੇਚੈਨ ਹੋ ਜਾਂਦੇ ਹਾਂ ਜਾਂ ਝਗੜ ਜਾਂਦੇ ਹਾਂ। ਹੁਣ 3-10 ਆਇਤ ਜਿਹੜੀ ਹੈ, ਦਿਨ ਹਫ਼ਤੇ ਮਹੀਨਿਆਂ ਦੀ ਭੁੱਖ ਵਿਅਕਤੀਆਂ ਅਤੇ ਸਮਾਜ ਲਈ ਭਿਆਨਕ ਚੀਜ਼ਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਆਇਤ 5 ਇੱਕ ਹੋਰ ਉਲਟਾ ਦਰਸਾਉਂਦੀ ਹੈ ਕਿ ਜਿਹੜੇ ਲੋਕ ਕਦੇ ਸਵਾਦਲਾ ਭੋਜਨ ਕਰਦੇ ਸਨ ਗਲੇ ਵਿੱਚ ਨਾਸ ਹੋ ਜਾਂਦੇ ਹਨ। ਅਕਾਲ ਇੱਕ ਪੱਧਰੀ ਖੇਡ ਦਾ ਮੈਦਾਨ ਬਣ ਜਾਂਦਾ ਹੈ। ਜੇ ਖਰੀਦਣ ਲਈ ਰੋਟੀ ਨਹੀਂ ਹੈ ਤਾਂ ਅਮੀਰਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਪੈਸਾ ਬੇਕਾਰ ਹੈ ਅਤੇ ਇਸ ਲਈ ਉਹ ਵਿਸੜਕਾਂ 'ਤੇ ਨਸ਼ਟ ਹੋ ਜਾਂਦੇ ਹਨ। ਆਇਤ 7 ਅਤੇ 8 ਵਧੇਰੇ ਡੂੰਘਾਈ ਵਿੱਚ ਉਹੀ ਉਲਟਾ ਬਿਆਨ ਕਰਦੀਆਂ ਹਨ। ਯਰੂਸ਼ਲਮ ਦੇ ਰਾਜਕੁਮਾਰ, ਆਇਤ 7, ਜਿਨ੍ਹਾਂ ਦੇ ਸਰੀਰ ਕੋਰਲ ਨਾਲੋਂ ਜ਼ਿਆਦਾ ਲਾਲ ਸਨ ਉਹ ਬਣ ਗਏ, ਜਿਨ੍ਹਾਂ ਦੀ ਚਮੜੀ ਹੈ। ਆਇਤ 8, ਜੋ ਉਹਨਾਂ ਦੀਆਂ ਹੱਡੀਆਂ 'ਤੇ ਸੁੰਗੜ ਗਈ ਹੈ, ਇਹ ਇੱਕ ਲੱਕੜ ਵਾਂਗ ਸੁੱਕ ਗਿਆ ਹੈ। ਇੱਕ ਸ਼ਹਿਰ ਉੱਤੇ ਘੇਰਾਬੰਦੀ ਇੱਕ ਦਹਿਸ਼ਤ ਹੈ। ਆਧੁਨਿਕ ਇਤਿਹਾਸ ਵਿੱਚ ਇੱਕ ਸ਼ਹਿਰ ਦੀ ਘੇਰਾਬੰਦੀ ਦੇ ਇਸ ਚਸ਼ਮਦੀਦ ਗਵਾਹ ਨੂੰ ਸੁਣੋ। ਆਬਾਦੀ ਤੁਰਦੇ ਪਿੰਜਰ ਵਰਗੀ ਸੀ। ਬਹੁਤ ਸਾਰੇ ਲੋਕ ਜਾਣ ਲਈ ਬਹੁਤ ਥੱਕ ਗਏ ਸਨ। ਕੁਝ ਲੋਕਾਂ ਨੇ ਬਚਣ ਲਈ ਕਤਲ ਅਤੇ ਨਸਲ ਖੁਸ਼ੀ ਦਾ ਸਹਾਰਾ ਲਿਆ, ਦੂਸਰੇ ਬਰਬਾਦ ਹੋ ਗਏ ਅਤੇ ਚੁੱਪ ਵਿੱਚ ਮਰ ਗਏ। ਗਲੀਆਂ ਵਿੱਚ ਲਾਸ਼ਾਂ ਭਰ ਗਈਆਂ। ਇੱਕ ਘੇਰਾਬੰਦੀ ਭੁੱਖਮਰੀ, ਬਿਮਾਰੀ, ਨਿਰਾਸ਼ਾ, ਬੇਰਹਿਮੀ ਅਤੇ ਮੌਤ ਲਿਆਉਂਦੀ ਹੈ। ਸਦੋਮ ਕਵੀ ਦੇ ਅਨੁਸਾਰ ਅਜਿਹੀ ਸਜ਼ਾ ਨੂੰ ਸਹਿਣ ਨਹੀਂ ਕੀਤਾ ਕਿਉਂਕਿ ਆਇਤ 6 ਉਸ ਨੂੰ ਇੱਕ ਪਲ ਵਿੱਚ ਉਖਾੜ ਦਿੱਤਾ ਗਿਆ ਸੀ। ਕਵੀ 9 ਆਇਤ ਵਿੱਚ ਇਹੀ ਗੱਲ ਕਰਦਾ ਹੈ ਜਿਵੇਂ ਉਹ ਇਸ ਘੇਰਾਬੰਦੀ ਦੀ ਭਿਆਨਕਤਾ ਨੂੰ ਵੇਖਦਾ ਹੈ। ਉਹ ਕਹਿੰਦਾ ਹੈ, ਤਲਵਾਰ ਦੇ ਸ਼ਿਕਾਰ ਭੁੱਖਿਆਂ ਨਾਲੋਂ ਵੱਧ ਖੁਸ਼ ਸਨ ਜੋ ਖੇਤ ਦੇ ਫਲਾਂ ਦੀ ਘਾਟ ਨਾਲ ਵਿੰਨਿਆ ਹੋਇਆ ਉਜੜ ਗਿਆ। ਭੁੱਖ ਦੀ ਅਲੰਕਾਰਿਕ ਤਲਵਾਰ ਨੂੰ ਸਹਿਣ ਨਾਲੋਂ ਅਸਲ ਤਲਵਾਰ ਨਾਲ ਮਰਨਾ ਬਿਹਤਰ ਸੀ। ਆਇਤ 10 ਨਿਸ਼ਚਿਤ ਤੌਰ 'ਤੇ ਵਿਰਲਾਪ ਦੇ ਹੇਠਲੇ ਬਿੰਦੂਆਂ ਵਿੱਚੋਂ ਇੱਕ ਹੈ। ਇਹ ਇੱਕ ਉਲਟਾ ਹੈ ਜੋ ਸਾਨੂੰ ਚੁੱਪ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਮਿਹਰਬਾਨ ਔਰਤਾਂ ਦੇ ਹੱਥ ਆਪਣੇ ਹੀ ਬੱਚੇ ਉਬਾਲੇ ਹਨ। ਉਹ ਮੇਰੇ ਲੋਕਾਂ ਦੀ ਧੀ ਦੀ ਤਬਾਹੀ ਦੇ ਦੌਰਾਨ ਉਹਨਾਂ ਦਾ ਭੋਜਨ ਬਣ ਗਏ। ਲੇਖਕ ਨੇ ਇਹੀ ਵਿਪਤਾ ਪਹਿਲਾਂ ਸਾਹਮਣੇ ਲਿਆਂਦੀ ਸੀ। ਇਹ ਇੱਕ ਚਿੱਤਰ ਹੈ ਜਿਸ ਦੁਆਰਾ ਉਸ ਨੂੰ ਤਸੀਹੇ ਦਿੱਤੇ ਜਾਂਦੇ ਹਨ। ਦਿਆਲੂ ਔਰਤਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਇੱਕ ਚੰਗੀ ਅਤੇ ਸੁੰਦਰ ਚੀਜ਼ ਹੈ, ਪਰ ਰੱਬ ਦੇ ਲੋਕਾਂ ਵਿੱਚ ਕਿੰਨਾ ਉਲਟਾ ਹੋਇਆ ਕਿ ਇਹ ਕੀ ਸਵਾਹ ਰਹਿ ਜਾਂਦੀ ਹੈ। ਪਾਪ ਨਿਆਂ ਲਿਆਉਂਦਾ ਹੈ ਅਤੇ ਸੁੰਦਰਤਾ ਤੋਂ ਸਵਾਹ ਲਿਆਉਂਦਾ ਹੈ। ਅੱਜ ਤਾਂ 1-10 ਵਿਸਤਾਰ ਤੋਂ ਬਾਅਦ ਉਲਟਾ। ਪਰਮੇਸ਼ੁਰ ਦੇ ਕ੍ਰੋਧ ਨੂੰ ਵੇਖੋ। ਸਾਡਾ ਅਗਲਾ ਬਿੰਦੂ ਆਇਤ 11 ਤੋਂ ਆਉਂਦਾ ਹੈ। ਆਇਤ 11 ਕੁਝ ਸਪਸ਼ਟੀਕਰਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਆਇਤਾਂ 1 ਤੋਂ 10 ਵਿੱਚ ਕੀ ਹੋ ਰਿਹਾ ਹੈ। ਕਵੀ ਸਾਨੂੰ ਆਇਤ 11 ਵਿੱਚ ਜਵਾਬ ਦਿੰਦਾ ਹੈ, ਯਹੋਵਾ ਨੇ ਆਪਣੇ ਕ੍ਰੋਧ ਨੂੰ ਪੂਰਾ ਕੀਤਾ, ਉਸਨੇ ਆਪਣਾ ਗੁੱਸਾ ਕੱਢ ਦਿੱਤਾ। 1 ਤੋਂ 10 ਉਸਦੇ ਲੋਕਾਂ ਦੁਆਰਾ ਕੀਤੀ ਗਈ ਬਾਰਮੁਖੀ ਨੈਤਿਕ ਬੁਰਾਈ ਲਈ ਪਰਮੇਸ਼ਰ ਦਾ ਸਹੀ ਅਤੇ ਜ਼ਰੂਰੀ ਪ੍ਰਤੀਕਰਮ ਹੈ। ਜਾਣੋ ਕਿ ਇਹ ਘੇਰਾ ਨੀਲੇ ਤੋਂ ਬਾਹਰ ਨਹੀਂ ਆਇਆ। ਪਰਮੇਸ਼ਰ ਨੇ ਆਪਣੀ ਸਹਿਣਸ਼ੀਲਤਾ ਵਿੱਚ ਨਬੀਆਂ ਨੂੰ ਤੋਬਾ ਕਰਨ ਅਤੇ ਚੇਤਾਵਨੀ ਦੇਣ ਲਈ ਭੇਜਿਆ ਸੀ। ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਵਾਰ ਵਾਰ ਚੇਤਾਵਨੀ ਦਿੱਤੀ। ਉਸਨੇ ਚੇਤਾਵਨੀ ਦਿੱਤੀ ਤੋਬਾ ਨਾ ਕਰਨ ਵਾਲੇ ਪਾਪ ਦੀ ਗੰਭੀਰਤਾ ਦੇ ਵਿਰੁੱਧ, ਇੱਕ ਰਾਸ਼ਟਰ ਵਿੱਚ ਸਮਾਜਿਕ ਜ਼ੁਲਮ ਦੀ ਬੁਰਾਈਆਂ ਦੇ ਵਿਰੁੱਧ ਜੋ ਕਿ ਰੱਬ ਅਤੇ ਉਸਦੀ ਮਹਿਮਾ ਨੂੰ ਦਰਸਾਉਂਦੀ ਹੈ, ਅਤੇ ਵਿਆਪਕ ਮੂਰਤੀ ਪੂਜਾ ਦੇ ਵਿਰੁੱਧ। ਯਰਮੀਆ ਪਰਮੇਸ਼ਰ ਦੇ ਨਬੀਆਂ ਵਿੱਚੋਂ ਇੱਕ ਸੀ ਜਿਸਨੇ ਚੇਤਾਵਨੀ ਦਿੱਤੀ ਸੀ। ਪਰਮੇਸ਼ਰ ਨੇ ਯਰਮੀਆ ਨੂੰ ਆਪਣੀ 23 ਸਾਲਾਂ ਦੀ ਚੇਤਾਵਨੀ ਨੂੰ ਇੱਕ ਸਕਰੋਲ ਉੱਤੇ ਲਿਖਣ ਲਈ ਬੁਲਾਇਆ। ਅਤੇ ਕੀ ਤੁਹਾਨੂੰ ਯਾਦ ਹੈ ਕਿ ਰਾਜਾ ਯੋਹਾਕੀਮ ਨੇ ਕੀ ਕੀਤਾ ਸੀ? ਉਸਨੇ ਪਰਮੇਸ਼ਰ ਦੇ ਬਚਨ ਨੂੰ ਅੱਗ ਵਿੱਚ ਸੁੱਟ ਦਿੱਤਾ। ਅਤੇ ਇਸ ਲਈ ਆਇਤ 11:20 ਦਾ ਜਿਹੜਾ 11ਵੀਂ ਹਜ ਦਾ ਦੂਸਰਾ ਹਿੱਸਾ ਆ, ਪਰਮੇਸ਼ਰ ਨੇ ਸਿਓਨ ਵਿੱਚ ਅੱਗ ਲਾਈ ਜਿਸ ਨੇ ਇਸ ਦੀਆਂ ਨੀਆਂ ਨੂੰ ਭਸਮ ਕਰ ਦਿੱਤਾ। ਇਹ ਘੇਰਾਬੰਦੀ ਆਇਤ 11 ਹੈ। ਰੱਬ ਦਾ ਕ੍ਰੋਧ ਇਹ ਪਰਮੇਸ਼ਰ ਦੀ ਭਸਮ ਕਰਨ ਵਾਲੀ ਅੱਗ ਹੈ। ਮੈਨੂੰ ਹਿਜਕੇਲ ਦੇ ਹਵਾਲੇ ਦਾ ਇੱਕ ਵਿਸਤ੍ਰਿਤ ਹਿੱਸਾ ਪੜ੍ਹਨ ਦਿਓ, ਜੋ ਆਪਣੇ ਆਪ ਵਿੱਚ ਵਰਲਾਪ ਅਧਿਆਇ 4 ਅਤੇ ਆਇਤ 11 ਦੀ ਇੱਕ ਟਿੱਪਣੀ ਹੈ। ਕੀ ਲਿਖਿਆ? ਯਹੋਵਾ ਇਹ ਆਖਦਾ ਹੈ ਕਿ ਇਹ ਯਰੂਸ਼ਲਮ ਹੈ, ਮੈਂ ਉਹਨੂੰ ਰਾਸ਼ਟਰਾਂ ਦੇ ਕੇਂਦਰ ਵਿੱਚ ਉਸਦੇ ਆਲੇ ਦੁਆਲੇ ਦੇ ਦੇਸ਼ਾਂ ਦੇ ਨਾਲ ਸਥਾਪਿਤ ਕੀਤਾ, ਅਤੇ ਉਸਨੇ ਕੌਮਾਂ ਨਾਲੋਂ ਵੱਧ ਬੁਰਾਈ ਕਰਕੇ ਮੇਰੇ ਨਿਯਮਾਂ ਦੇ ਵਿਰੁੱਧ ਵਿਦਰੋਹ ਕੀਤਾ ਹੈ, ਅਤੇ ਉਸਦੇ ਆਲੇ ਦੁਆਲੇ ਦੇ ਦੇਸ਼ਾਂ ਨਾਲੋਂ ਵੱਧ ਮੇਰੇ ਨਿਯਮਾਂ ਦੇ ਵਿਰੁੱਧ ਹੈ, ਕਿਉਂਕਿ ਉਹਨਾਂ ਨੇ ਮੇਰੇ ਨਿਯਮਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਮੇਰੀਆਂ ਵਿਧੀਆਂ ਵਿੱਚ ਨਹੀਂ ਚੱਲੇ ਹਨ। ਇਸ ਲਈ ਪ੍ਰਭੂ ਯਹੋਵਾ ਇਹ ਆਖਦਾ ਹੈ, ਵੇਖ ਮੈਂ ਵੀ ਤੁਹਾਡੇ ਵਿਰੁੱਧ ਹਾਂ, ਅਤੇ ਮੈਂ ਕੌਮਾਂ ਦੇ ਸਾਹਮਣੇ ਤੇਰੇ ਵਿੱਚ ਨਿਆਂ ਕਰਾਂਗਾ, ਅਤੇ ਤੁਹਾਡੇ ਸਾਰੇ ਘਿਨਾਉਣੇ ਕੰਮਾਂ ਦੇ ਕਾਰਨ ਮੈਂ ਤੁਹਾਡੇ ਨਾਲ ਉਹ ਕੰਮ ਕਰਾਂਗਾ ਜੋ ਅਜੇ ਤੱਕ ਕਦੇ ਨਹੀਂ ਕੀਤਾ, ਅਤੇ ਜੋ ਮੈਂ ਫਿਰ ਕਦੇ ਨਹੀਂ ਕਰਾਂਗਾ। ਇਸ ਲਈ ਪਿਤਾ ਉਹ ਆਪਣੇ ਪੁੱਤਰਾਂ ਨੂੰ ਤੁਹਾਡੇ ਵਿੱਚ ਖਾ ਜਾਣਗੇ, ਅਤੇ ਪੁੱਤਰ ਆਪਣੇ ਪਿਓ ਨੂੰ ਖਾ ਜਾਣਗੇ, ਅਤੇ ਮੈਂ ਤੁਹਾਡੇ ਉੱਤੇ ਨਿਆਂ ਕਰਾਂਗਾ, ਅਤੇ ਤੁਹਾਡੇ ਵਿੱਚੋਂ ਕੋਈ ਵੀ ਬਚੇਗਾ ਨਹੀਂ, ਮੈਂ ਸਾਰੀਆਂ ਹਵਾਵਾਂ ਵਿੱਚ ਤੁਹਾਨੂੰ ਖੰਡਾ ਦਿਆਂਗਾ। ਇਸ ਲਈ ਪ੍ਰਭੂ ਯਹੋਵਾ ਦਾ ਵਾਕ ਹੈ, ਮੈਂ ਜਿਉਂਦਾ ਹਾਂ, ਮੈਂ ਸੱਚਮੁੱਚ ਕਿਉਂ ਜੋ ਤੁਸੀਂ ਮੇਰੇ ਪਵਿੱਤਰ ਸਾਨੂੰ ਆਪਣੀਆਂ ਸਾਰੀਆਂ ਘਿਨਾਉਣੀਆਂ ਚੀਜ਼ਾਂ ਨਾਲ ਅਤੇ ਆਪਣੀਆਂ ਸਾਰੀਆਂ ਘਿਨਾਉਣੀਆਂ ਚੀਜ਼ਾਂ ਨਾਲ ਭ੍ਰਿਸ਼ਟ ਕੀਤਾ ਹੈ, ਇਸ ਲਈ ਮੈਂ ਪਿੱਛੇ ਹਟ ਜਾਵਾਂਗਾ, ਮੇਰੀ ਅੱਖ ਨਹੀਂ ਬਖਸ਼ੇਗੀ ਅਤੇ ਮੈਨੂੰ ਕੋਈ ਤਰਸ ਨਹੀਂ ਹੋਵੇਗਾ। ਤੁਹਾਡਾ ਇੱਕ ਤਿਹਾਈ ਹਿੱਸਾ ਮਹਾਂਮਾਰੀ ਨਾਲ ਮਾਰਿਆ ਜਾਵੇਗਾ ਅਤੇ ਤੁਹਾਡੇ ਵਿੱਚ ਕਾਲ ਨਾਲ ਭਸਮ ਹੋ ਜਾਵੇਗਾ, ਅਤੇ ਇੱਕ ਤਿਹਾਈ ਤੁਹਾਡੇ ਚਾਰੇ ਪਾਸੇ ਤਲਵਾਰ ਨਾਲ ਡਿੱਗ ਜਾਵੇਗਾ, ਅਤੇ ਇੱਕ ਤਿਹਾਈ ਹਿੱਸਾ ਮੈਂ ਸਾਰੀਆਂ ਹਵਾਵਾਂ ਵਿੱਚ ਖਿਲਾਰ ਦਿਆਂਗਾ ਅਤੇ ਉਹਨਾਂ ਦੇ ਮਗਰ ਤਲਵਾਰ ਨੂੰ ਉਤਾਰ ਦਿਆਂਗਾ। ਇਸ ਤਰ੍ਹਾਂ ਮੇਰਾ ਕ੍ਰੋਧ ਆਪਣੇ ਆਪ ਨੂੰ ਕੱਟ ਲਵੇਗਾ ਅਤੇ ਮੈਂ ਆਪਣਾ ਕਹਿਰ ਉਹਨਾਂ ਉੱਤੇ ਕੱਢਾਂਗਾ ਅਤੇ ਆਪਣੇ ਆਪ ਨੂੰ ਸੰਤੁਸ਼ਟ ਕਰਾਂਗਾ, ਅਤੇ ਉਹ ਜਾਣ ਲੈਣਗੇ ਕਿ ਮੈਂ ਪ੍ਰਭੂ ਹਾਂ ਜੋ ਮੈਂ ਆਪਣੀ ਈਰਖਾ ਵਿੱਚ ਬੋਲਿਆ ਸੀ, ਜਦੋਂ ਮੈਂ ਆਪਣਾ ਕਹਿਰ ਉਹਨਾਂ ਉੱਤੇ ਖਰਚ ਕਰਦਾ ਹਾਂ, ਜਦੋਂ ਮੈਂ ਤੁਹਾਡੇ ਵਿਰੁੱਧ ਕਾਲ ਦੇ ਮਾਰੂ ਤੀਰ ਤਬਾਹੀ ਲਈ ਤੀਰ ਜੋ ਮੈਂ ਤੁਹਾਨੂੰ ਤਬਾਹ ਕਰਨ ਦੇ ਲਈ ਭੇਜਾਂਗਾ, ਅਤੇ ਜਦੋਂ ਮੈਂ ਤੁਹਾਡੇ ਉੱਤੇ ਵੱਧ ਤੋਂ ਵੱਧ ਕਾਲ ਲਿਆਵਾਂਗਾ ਅਤੇ ਤੁਹਾਡੀ ਰੋਟੀ ਦੀ ਸਪਲਾਈ ਨੂੰ ਤੋੜਾਂਗਾ, ਅਤੇ ਮੈਂ ਤੁਹਾਡੇ ਵਿਰੁੱਧ ਕਾਲ ਅਤੇ ਜੰਗਲੀ ਜਾਨਵਰ ਭੇਜਾਂਗਾ, ਅਤੇ ਉਹ ਤੁਹਾਡੇ ਬੱਚਿਆਂ ਨੂੰ ਲੁੱਟ ਲੈਣਗੇ, ਮਹਾਂਮਾਰੀ ਅਤੇ ਲਹੂ ਤੇਰੇ ਵਿੱਚੋਂ ਲੰਘਣਗੇ, ਅਤੇ ਮੈਂ ਤਲਵਾਰ ਤੇਰੇ ਉੱਤੇ ਲਿਆਵਾਂਗਾ। ਮੈਂ ਪ੍ਰਭੂ ਹਾਂ, ਮੈਂ ਬੋਲਿਆ ਹਾਂ। ਅਸੀਂ ਪਰਮੇਸ਼ਰ ਦੇ ਆਪਣੇ ਲੋਕਾਂ ਪ੍ਰਤੀ ਨਿਆਂ ਬਾਰੇ ਕਿਵੇਂ ਸੋਚੀਏ? ਵਿਰਲਾਪ ਦੇ ਅਧਿਆਇ 4 ਅਤੇ ਉਸਦੇ ਕ੍ਰੋਧ ਦੀ ਭਸਮ ਕਰਨ ਵਾਲੀ ਅੱਗ ਦੇ ਜਵਾਬ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਕੰਬਣਾ ਚਾਹੀਦਾ। ਪਰਮੇਸ਼ਰ ਪਵਿੱਤਰ ਹੈ, ਅਸੀਂ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਚੁੱਪ ਰਹਿਣਾ ਚਾਹੀਦਾ ਅਤੇ ਕੰਬਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਸਾਨੂੰ ਪਾਪ ਨੂੰ ਹਲਕਾ ਨਹੀਂ ਸਮਝਣਾ ਚਾਹੀਦਾ। ਮੈਂ ਸੋਚਦਾ ਹਾਂ ਕਿ ਮਸੀਹ ਦੇ ਸ਼ਬਦ ਇਸ ਹਵਾਲੇ ਦੀ ਰੋਸ਼ਨੀ ਵਿੱਚ ਵਧੇਰੇ ਅਰਥ ਰੱਖਦੇ ਹਨ। ਜੇ ਤੁਹਾਡੀ ਅੱਖ ਤੁਹਾਨੂੰ ਪਾਪ ਕਰਨ ਲਈ ਮਜਬੂਰ ਕਰਦੀ ਹੈ ਤਾਂ ਇਸ ਨੂੰ ਪਾੜ ਦਿਓ ਅਤੇ ਸੁੱਟ ਦਿਓ। ਤੁਹਾਡੇ ਲਈ ਦੋ ਅੱਖਾਂ ਨਾਲ ਨਰਕ ਦੀ ਅੱਗ ਵਿੱਚ ਸੁੱਟੇ ਜਾਣ ਨਾਲੋਂ ਇੱਕ ਅੱਖ ਨਾਲ ਜੀਵਨ ਵਿੱਚ ਪ੍ਰਵੇਸ਼ ਕਰਨਾ ਬਿਹਤਰ ਹੈ। ਮੈਂ ਇਹ ਵੀ ਸੋਚਦਾ ਹਾਂ ਕਿ ਸਾਨੂੰ ਵਿਰਲਾਪ ਚਾਰ ਨੂੰ ਪੂਰੇ ਚਿਹਰੇ 'ਤੇ ਦੇਖਣਾ ਚਾਹੀਦਾ ਹੈ। ਮੈਨੂੰ ਨਹੀਂ ਦੇ ਲੱਗਦਾ ਕਿ ਸਾਨੂੰ ਇਸ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਜਾਂ ਬਾਕੀ ਕਿਤਾਬ ਦੀ ਭਿਆਨਕਤਾ। ਸਾਨੂੰ ਇਸ ਨੂੰ ਲੰਬੇ ਅਤੇ ਸਖਤ ਦੇਖਣਾ ਚਾਹੀਦਾ ਹੈ। ਸਾਨੂੰ ਪਰਮਾਤਮਾ ਵੱਲ ਦੇਖਣਾ ਚਾਹੀਦਾ ਅਤੇ ਆਇਤ 11 ਉਸਦੇ ਕ੍ਰੋਧ ਨੂੰ ਪੂਰਾ ਕਰਦੇ ਹੋਏ ਸਾਨੂੰ ਉਸਦੇ ਗਰਮ ਗੁੱਸੇ ਨੂੰ ਵੇਖਣਾ ਚਾਹੀਦਾ ਅਤੇ ਇਸ ਦੇ ਨਤੀਜੇ ਆਇਤਾਂ 1-10 ਅਤੇ ਪੂਰੀ ਕਿਤਾਬ ਵਿੱਚ ਹਨ। ਅਤੇ ਫਿਰ ਸਾਨੂੰ ਕਲਵਰੀ ਵੱਲ ਦੇਖਣਾ ਚਾਹੀਦਾ ਹੈ, ਇਹ ਜਾਣਦੇ ਹੋਏ ਕਿ ਸਾਡਾ ਪਾਪ ਪਰਮੇਸ਼ਰ ਦੇ ਗਰਮ ਗੁੱਸੇ ਦਾ ਹੱਕਦਾਰ ਹੈ। ਇਹ ਜਾਣਦੇ ਹੋਏ ਕਿ ਸਾਡਾ ਪਾਪ ਪਰਮੇਸ਼ਰ ਦੇ ਅੱਗ ਦੇ ਕ੍ਰੋਧ ਦਾ ਹੱਕਦਾਰ ਹੈ। ਸਾਨੂੰ ਕਲਵਰੀ ਵੱਲ ਵੇਖਣਾ ਚਾਹੀਦਾ ਅਤੇ ਸਲੀਬ ਉੱਤੇ ਆਦਮੀ ਨੂੰ ਵੇਖੋ, ਉਸਦੇ ਮੋਢੇ 'ਤੇ ਮੇਰੇ ਪਾਪ, ਸ਼ਰਮਿੰਦਾ ਮੈਂ ਆਪਣੀਆਂ ਮਜ਼ਾਕੀਆ ਆਵਾਜ਼ ਸੁਣਦਾ ਹਾਂ, ਮਖੌਲ ਕਰਨ ਵਾਲਿਆਂ ਵਿਚਕਾਰ ਬੁਲਾਓ, ਇਹ ਮੇਰਾ ਪਾਪ ਸੀ ਜਿਸ ਨੇ ਉਸ ਨੂੰ ਉੱਥੇ ਰੱਖਿਆ ਅਤੇ ਜਦੋਂ ਤੱਕ ਇਹ ਪੂਰਾ ਨਹੀਂ ਹੋ ਜਾਂਦਾ। ਸਲੀਬ 'ਤੇ ਪਰਮੇਸ਼ਰ ਨੇ ਆਪਣੇ ਕ੍ਰੋਧ ਨੂੰ ਪੂਰਾ ਹਵਾਲਾ ਦਿੱਤਾ, ਉਸ ਨੇ ਆਪਣਾ ਗਰਮ ਗੁੱਸਾ ਕੱਢ ਦਿੱਤਾ। ਉਸ ਸਲੀਬ ਉੱਤੇ ਜਿਵੇਂ ਯਿਸੂ ਮਰਿਆ ਸੀ, ਰੱਬ ਦਾ ਕ੍ਰੋਧ ਸੰਤੁਸ਼ਟ ਹੋ ਗਿਆ। ਮਸੀਹ ਨੇ ਸਲੀਬ 'ਤੇ ਸਾਡੇ ਲਈ ਕੀ ਕੀਤਾ? ਜਵਾਬ ਲਈ ਵਿਰਲਾਪ ਚਾਰ ਦੀ ਭਿਆਨਕਤਾ ਨੂੰ ਦੇਖੋ। ਨੈਤਿਕ ਬੁਰਾਈ ਲਈ ਪਰਮੇਸ਼ੁਰ ਦਾ ਸਹੀ ਅਤੇ ਜ਼ਰੂਰੀ ਪ੍ਰਤੀਕਰਮ ਦੇਖੋ। ਆਪਣੀ ਹਾਲਤ ਨੂੰ ਪਾਪੀ ਵਜੋਂ ਪਛਾਣੋ ਅਤੇ ਮਸੀਹ ਵੱਲ ਦੇਖੋ, ਤੁਹਾਡੇ ਪਾਪ ਦਾ ਦਾਤਾ, ਅਤੇ ਚੁੱਪ ਅਤੇ ਸ਼ੁਕਰਗੁਜ਼ਾਰੀ ਵੱਲ ਪ੍ਰੇਰਿਤ ਹੋਵੋ, ਕਿਉਂਕਿ ਤੁਸੀਂ ਪਰਮੇਸ਼ੁਰ ਦੀ ਕਠੋਰਤਾ ਅਤੇ ਦਿਆਲੂਤਾ ਨੂੰ ਸਮਝਦੇ ਹੋ। ਡਿੱਗੇ ਹੋਏ ਲੀਡਰਾਂ ਦੀ ਤ੍ਰਾਸਦੀ। ਸਾਨੂੰ ਬਾਕੀ ਦੇ ਅਧਿਆਇ ਵਿੱਚ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ਆ। ਅੱਜ ਤਾਂ 12-16 ਲਈ ਸਿਰਲੇਖ ਡਿੱਗੇ ਹੋਏ ਨੇਤਾਵਾਂ ਦੀ ਤ੍ਰਾਸਦੀ ਹੋ ਸਕਦੀ ਹੈ। ਲੇਖਕ ਨਬੀਆਂ ਅਤੇ ਯਾਜਕਾਂ ਅਤੇ ਇਸਰਾਇਲ ਅਤੇ ਬਜ਼ੁਰਗਾਂ 'ਤੇ ਨਿਸ਼ਾਨਾ ਲਗਾਉਂਦਾ ਹੈ, ਉਹ ਦੋਸ਼ੀ ਹਨ। ਉਹਨਾਂ ਦਾ ਕੰਮ ਕੁਝ ਹੱਦ ਤੱਕ ਬੁਰਾਈ ਨੂੰ ਰੋਕਣਾ ਸੀ। ਜਦੋਂ ਉਹ ਭਟਕ ਗਏ ਤਾਂ ਲੋਕਾਂ ਨੂੰ ਤੋਬਾ ਕਰਨ ਲਈ ਬੁਲਾਉਣ ਲਈ, ਪਰ ਹਾਏ ਸਾਡੇ ਕੋਲ ਹੋਰ ਉਲਟ ਹਨ। ਆਇਤ 13, ਉਹਨਾਂ ਨੇ ਯਰੂਸ਼ਲਮ ਦੇ ਵਿਚਕਾਰ ਧਰਮੀ ਲੋਕਾਂ ਦਾ ਲਹੂ ਵਹਾਇਆ। ਲੀਡਰ ਲੋਕਾਂ ਨੂੰ ਇਨਸਾਫ ਨਾ ਦਿਵਾਉਣ ਲਈ ਅਜਿਹੇ ਦੋਸ਼ੀ ਸਨ ਕਿ ਉਹਨਾਂ ਦੇ ਹੱਥ ਖੂਨ ਨਾਲ ਲੱਥਪੱਥ ਸਨ। ਪਰ ਇਹ ਵੀ ਸੋਚੋ ਕਿ ਪਰਮੇਸ਼ੁਰ ਦੇ ਨਬੀਆਂ ਨੂੰ ਕਤਲ ਦੇ ਇਰਾਦੇ ਨਾਲ ਧਮਕੀ ਦਿੱਤੀ ਗਈ ਸੀ, ਅਤੇ ਅਸਲ ਵਿੱਚ ਅਸੀਂ ਜਾਣਦੇ ਹਾਂ ਕਿ ਕੁਝ ਨਬੀ ਨੂੰ ਧਾਰਮਿਕ ਕੁਲੀਨ ਲੋਕਾਂ ਦੁਆਰਾ ਮਾਰਿਆ ਗਿਆ ਸੀ। ਪੁਜਾਰੀਆਂ ਨੇ ਰਸਮੀ ਤੌਰ 'ਤੇ ਸ਼ੁੱਧ ਹੋਣਾ ਸੀ, ਪਰ ਆਇਤ 14 ਵਿੱਚ ਉਲਟਾ ਵੇਖੋ। ਉਹ ਇੰਨੇ ਪਲੀਤ ਹੋ ਗਏ ਸਨ ਕਿ ਕੋਈ ਵੀ ਉਹਨਾਂ ਦੇ ਕੱਪੜਿਆਂ ਨੂੰ ਛੂਹਣ ਦੇ ਯੋਗ ਨਹੀਂ ਸੀ। ਪੁਜਾਰੀਆਂ ਨੇ ਕੋੜੀਆਂ ਨੂੰ ਸਮਾਜ ਵਿੱਚੋਂ ਬਾਹਰ ਭੇਜਣਾ ਸੀ ਤਾਂ ਜੋ ਉਹਨਾਂ ਦੀ ਅਸ਼ੁੱਧਤਾ ਸਾਰੇ ਲੋਕਾਂ ਵਿੱਚ ਫੈਲ ਨਾ ਜਾਵੇ, ਪਰ ਆਇਤ 15 ਵਿੱਚ ਉਲਟਾ, ਲੋਕ ਰੋਂਦੇ ਹਨ। ਪੁਜਾਰੀਆਂ 'ਤੇ ਦੂਰ ਅਸ਼ੁੱਧ ਹੱਥ ਨਾ ਲਾਓ, ਇੱਥੋਂ ਤੱਕ ਕਿ ਜਦੋਂ ਕੌਮਾਂ ਵਿੱਚ ਗੁਲਾਮ ਹੋ ਗਏ ਸਨ ਤਾਂ ਉੱਥੇ ਦੇ ਲੋਕ ਕਹਿਣਗੇ, ਉਹ ਹੁਣ ਸਾਡੇ ਨਾਲ ਨਹੀਂ ਰਹਿਣਗੇ। ਪੁਜਾਰੀ ਕੋੜੀਆਂ ਵਾਂਗ ਹਨ ਜੋ ਸਾਰੀ ਧਰਤੀ ਵਿੱਚ ਘੁੰਮਦੇ ਹਨ, ਕਿਤੇ ਵੀ ਉਹਨਾਂ ਦਾ ਸਵਾਗਤ ਨਹੀਂ ਹੁੰਦਾ। ਦੋਸ਼ੀ ਲੀਡਰਾਂ ਦਾ ਦੁਖਾਂਤ ਪਰਮੇਸ਼ੁਰ ਦਾ ਨੇਤਾਵਾਂ ਉੱਤੇ ਆ ਗਿਆ ਹੈ। ਅੱਜ ਬਾਰੇ ਕੀ, ਚਰਚ ਬਾਰੇ ਕੀ ਹੈ? ਖੈਰ, ਇਹ ਕਿੰਨੀ ਦੁਖਦਾਈ ਗੱਲ ਹੈ ਜਦੋਂ ਨੇਤਾ ਮਸੀਹ ਦੇ ਨਾਮ ਨੂੰ ਬਦਨਾਮ ਕਰਦੇ ਹਨ। ਕਿੰਨੀ ਦੁਖਦਾਈ ਗੱਲ ਹੈ ਜਦੋਂ ਅਖੋਥੀ ਪਾਦਰੀ ਅਤੇ ਮੰਤਰੀ ਯੋਹਾਕੀਮ ਦੁਆਰਾ ਪਰਮੇਸ਼ੁਰ ਦੇ ਬਚਨ ਨੂੰ ਸਾੜਨ ਦੇ ਬਰਾਬਰ ਕਰਦੇ ਹਨ। ਜਦੋਂ ਚਰਚ ਦੇ ਆਗੂ ਅੱਜ ਖੁੱਲ੍ਹੇਆਮ ਬਾਈਬਲ ਦਾ ਖੰਡਨ ਕਰਦੇ ਹਨ ਜਾਂ ਬਾਈਬਲ ਦੇ ਕੁਝ ਹਿੱਸਿਆਂ ਬਾਰੇ ਜਨਤਕ ਤੌਰ 'ਤੇ ਨਿਰਣੇ ਵਿੱਚ ਖੜ੍ਹੇ ਹੁੰਦੇ ਹਨ, ਇਹ ਇੱਕ ਦੁਖਾਂਤ ਅਤੇ ਬੁਰਾਈ ਦੋਵੇਂ ਹੈ। ਇੱਕ ਬੁਰਾਈ ਜੋ ਪਰਮੇਸ਼ੁਰ ਦੇ ਕ੍ਰੋਧ ਦੀ ਲੋੜ ਪਵੇਗੀ, ਅਤੇ ਇੱਕ ਨਾ ਦੁਖਦਾਈ ਹੈ ਜਦੋਂ ਪਰਮੇਸ਼ੁਰ ਦੇ ਚਰਚ ਦੇ ਅੰਦਰ ਆਗੂ ਨੈਤਿਕ ਅਸਫਲਤਾ ਵਿੱਚ ਡਿੱਗ ਜਾਂਦੇ ਹਨ। ਕਿੰਨਾ ਭਿਆਨਕ ਜਦੋਂ ਰੱਬ ਦੇ ਇੱਜੜ ਨੂੰ ਨੁਕਸਾਨ ਪਹੁੰਚਾਉਂਦੇ ਹਨ, ਉਸਦੇ ਛੋਟੇ ਬੱਚਿਆਂ ਨੂੰ ਕਿੰਨੀ ਦਹਿਸ਼ਤ ਹੈ ਜਦੋਂ ਉਹ ਮਸੀਹ ਦੇ ਨਾਮ ਨੂੰ ਬਦਨਾਮ ਕਰਦੇ ਹਨ। ਚਰਚ, ਕੀ ਤੁਸੀਂ ਕਿਰਪਾ ਕਰਕੇ ਆਪਣੇ ਨੇਤਾਵਾਂ ਲਈ ਪ੍ਰਾਰਥਨਾ ਕਰ ਸਕਦੇ ਹੋ? ਉਹਨਾਂ ਦੀ ਰੱਖਿਆ ਕਰਨ ਲਈ ਰੱਬ ਨੂੰ ਕਹੋ। ਪਰਮਾਤਮਾ ਨੂੰ ਪੁੱਛੋ ਕਿ ਕੀ ਉਹ ਉਹਨਾਂ ਨੂੰ ਜਲਦੀ ਤੋਬਾ ਕਰਨ ਲਈ ਪ੍ਰੇਰਿਤ ਕਰੇਗਾ। ਪੁੱਛੋ ਕਿ ਪਰਮਾਤਮਾ ਉਹਨਾਂ ਵਿੱਚ ਪਵਿੱਤਰ ਆਤਮਾ ਦਾ ਕੰਮ ਕਰੇਗਾ। ਕੀ ਇਹ ਅੰਤ ਹੈ? ਆਇਤਾਂ 17-20 ਵੱਲ ਵੱਧਦੇ ਹਾਂ। ਅਸੀਂ ਇਹ ਸਵਾਲ ਪੁੱਛ ਸਕਦੇ ਹਾਂ ਕਿ ਕੀ ਇਹ ਅੰਤ ਹੈ? ਆਇਤਾਂ 17-20 ਲਗਭਗ ਨਿਸ਼ਚਿਤ ਤੌਰ 'ਤੇ ਘੇਰਾਬੰਦੀ ਦੇ ਅੰਤ ਬਾਰੇ ਹਨ। ਜਦੋਂ ਬਾਬਲੀਆਂ ਨੇ ਯਰੂਸ਼ਲਮ ਦੇ ਦਰਵਾਜ਼ੇ ਅਤੇ ਕੰਧਾਂ ਨੂੰ ਤੋੜ ਦਿੱਤਾ ਸੀ, ਆਇਤ 17 ਦੁਖਦਾਈ ਹੈ ਕਿ ਇਜ਼ਰਾਈਲ ਦੀਆਂ ਅੱਖਾਂ ਯਹੋਵਾ ਤੋਂ ਮਦਦ ਨਹੀਂ ਲੱਭ ਰਹੀਆਂ ਸਨ, ਸਗੋਂ ਉਸ ਕੌਮ ਲਈ ਜੋ ਬਚਾ ਨਹੀਂ ਸਕਦੀ ਸੀ ਮਦਦ ਨਹੀਂ ਆਈ। ਆਈਤ 18 ਵਿੱਚ ਬਾਬਲੀਆਂ ਨੇ ਕੰਧਾਂ ਨੂੰ ਤੋੜਿਆ। ਉਹ ਯਰੂਸ਼ਲਮ ਵਿੱਚ ਅਜਿਹੇ ਹਨ ਕਿ ਲੇਖਕ ਕਹਿ ਸਕਦਾ ਹੈ ਕਿ ਅਸੀਂ ਆਪਣੀਆਂ ਗਲੀਆਂ ਵਿੱਚ ਨਹੀਂ ਚੱਲ ਸਕਦੇ ਸੀ। ਆਈਤ 18 ਦੇ ਅੰਤ ਨੂੰ ਦੇਖੋ, ਸਾਡਾ ਅੰਤ ਆ ਗਿਆ ਸੀ, ਯਰੂਸ਼ਲਮ ਡਿੱਗ ਪਿਆ ਸੀ ਕਿ ਕਿੰਨਾ ਇਹ ਉਦਾਸ ਸੀ। ਆਈਤ 19 ਵਿੱਚ ਕੁਝ ਇਜ਼ਰਾਈਲੀ ਭੱਜਦੇ ਹਨ ਅਤੇ ਪਹਾੜੀਆਂ ਵੱਲ ਭੱਜਦੇ ਹਨ, ਪਰ 18 ਮਹੀਨਿਆਂ ਦੀ ਭੁੱਖਮਰੀ ਦਾ ਮਤਲਬ ਹੈ ਕਿ ਤੁਸੀਂ ਆਪਣਾ ਪਿੱਛਾ ਕਰਨ ਵਾਲਿਆਂ ਨੂੰ ਨਹੀਂ ਪਛਾੜ ਸਕਦੇ ਜੋ ਉਕਾਬ ਨਾਲੋਂ ਤੇਜ਼ ਹਨ ਅਤੇ ਜੋ ਪਹਾੜਾਂ 'ਤੇ ਤੁਹਾਡਾ ਪਿੱਛਾ ਕਰ ਸਕਦੇ ਹਨ। ਆਈਤ 20 ਅਤੇ ਯਹੋਵਾ ਦੇ ਮਸਾਂ ਕੀਤੇ ਹੋਏ ਦਾ ਹਵਾਲਾ ਘੇਰਾਬੰਦੀ ਦੇ ਸਮੇਂ ਇਸਰਾਇਲ ਦੇ ਰਾਜੇ ਰਾਜਾ ਸਦੀਕੀਆ ਦਾ ਹਵਾਲਾ ਹੈ। ਉਹ ਬਚ ਗਿਆ ਸੀ, ਪਰ ਜਿਵੇਂ ਆਈਤ 20 ਕਹਿੰਦੀ ਹੈ, ਉਹ ਫੜਿਆ ਗਿਆ ਸੀ। ਇਸਰਾਇਲੀਆਂ ਨੇ ਉਮੀਦ ਕੀਤੀ ਸੀ ਕਿ ਉਹ ਸਦੀਕੀਆ ਦੇ ਸਾਏ ਹੇਠ ਰਹਿਣਗੇ ਕਿਉਂਕਿ ਉਹ ਗੁਲਾਮ ਸਨ, ਪਰ ਸਦੀਕੀਆ ਦੇ ਪੁੱਤਰ ਉਸ ਦੀਆਂ ਅੱਖਾਂ ਦੇ ਸਾਹਮਣੇ ਮਾਰੇ ਗਏ ਸਨ। ਉਸ ਦੀਆਂ ਅੱਖਾਂ ਕੜ ਦਿੱਤੀਆਂ ਗਈਆਂ ਸਨ ਅਤੇ ਉਸ ਨੇ ਆਪਣੇ ਬਾਕੀ ਦੇ ਦਿਨ ਜੇਲ੍ਹ ਵਿੱਚ ਬਿਤਾਏ ਸਨ। ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਡੇਵਿਡ ਦੇ ਵੰਸ਼ ਵਿੱਚੋਂ ਕੋਈ ਵਿਅਕਤੀ ਸਦਾ ਲਈ ਸਿੰਘਾਸਣ ਉੱਤੇ ਰਹੇਗਾ। ਯਰੂਸ਼ਲਮ ਡਿੱਗ ਗਿਆ ਹੈ, ਮੰਦਰ ਨੂੰ ਲੁੱਟਿਆ ਅਤੇ ਸਾੜ ਦਿੱਤਾ ਗਿਆ ਹੈ, ਰਾਜਾ ਕੈਦ ਹੈ। ਹੁਣ ਯਹੂਦਾ ਲਈ ਕੀ, ਇਸਰਾਇਲ ਲਈ ਕੀ? ਪਰਮੇਸ਼ੁਰ ਦੇ ਵਾਅਦਿਆਂ ਲਈ ਅਸੀਂ ਚੱਟਾਨ ਦੇ ਹੇਠਾਂ ਪਹੁੰਚ ਗਏ ਹਾਂ। ਉਹ ਹਮੇਸ਼ਾ ਚੀਕਿਆ ਨਹੀਂ ਕਰੇਗਾ। ਅਸੀਂ ਆਪਣੀਆਂ ਅੰਤਿਮ ਦੋ ਆਇਤਾਂ 'ਤੇ ਪਹੁੰਚ ਗਏ ਹਾਂ। ਜੇ ਅਸੀਂ ਉਹਨਾਂ ਨੂੰ ਕੋਈ ਸਿਰਲੇਖ ਦੇਣਾ ਚਾਹੁੰਦੇ ਹਾਂ ਤਾਂ ਅਸੀਂ ਜ਼ਬੂਰ 103 ਤੋਂ ਸ਼ਬਦ ਉਧਾਰ ਲੈ ਸਕਦੇ ਹਾਂ। ਉਹ ਹੈ ਕਿ ਉਹ ਹਮੇਸ਼ਾ ਚੀਕਾਂ ਨਹੀਂ ਮਾਰੇਗਾ। ਆਇਤ 21 ਵਿਅੰਗਾਤਮਕ ਤੌਰ 'ਤੇ ਅਦੋਮ ਨੂੰ ਖੁਸ਼ ਕਰਨ ਅਤੇ ਖੁਸ਼ ਹੋਣ ਲਈ ਉਤਸ਼ਾਹਿਤ ਕਰਦੀ ਹੈ। ਅਦੋਮ ਅਤੇ ਯਹੂਦਾ ਸਦੀਆਂ ਤੋਂ ਦੁਸ਼ਮਣ ਰਹੇ ਸਨ। ਅਦੋਮ ਨੇ ਯਹੂਦਾ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੀ ਬਜਾਏ ਬਾਬਲ ਦਾ ਪੱਖ ਪੂਰਿਆ ਸੀ। ਅਦੋਮ ਖੁਸ਼ ਹੋਇਆ ਅਤੇ ਯਰੂਸ਼ਲਮ ਦਾ ਪਤਨ। ਪਰ ਆਇਤ 22 ਗੁਲਾਮੀ ਦੇ ਅੰਤ ਤੱਕ ਭਵਿੱਖਬਾਣੀ ਨਾਲ ਵੇਖਦੀ ਹੈ। ਹੇ ਸੀਯੋਨ ਦੀ ਧੀ, ਤੇਰੀ ਬਦੀ ਦੀ ਸਜ਼ਾ ਪੂਰੀ ਹੋ ਗਈ, ਰੱਬ ਤੈਨੂੰ ਹੁਣ ਗੁਲਾਮੀ ਵਿੱਚ ਨਹੀਂ ਰੱਖੇਗਾ। ਆਸ ਹੈ ਜਿਵੇਂ ਕਿ ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ, ਪਰਮੇਸ਼ੁਰ ਹਮੇਸ਼ਾ ਨਹੀਂ ਝਿੜਕੇਗਾ, ਨਾ ਹੀ ਉਹ ਆਪਣਾ ਕ੍ਰੋਧ ਸਦਾ ਲਈ ਬਰਕਰਾਰ ਰੱਖੇਗਾ। ਪਰ ਅਦੋਮ ਲਈ ਚੇਤਾਵਨੀਆਂ। ਆਈ ਤੇ ਕੀ, ਪਰਮੇਸ਼ੁਰ ਦੇ ਕ੍ਰੋਧ ਦਾ ਪਿਆਲਾ ਤੁਹਾਡੇ ਕੋਲ ਜਾਵੇਗਾ, ਤੂੰ ਸ਼ਰਾਬੀ ਹੋ ਜਾਵੇਂਗਾ ਅਤੇ ਤੈਨੂੰ ਨੰਗਾ ਕੀਤਾ ਜਾਵੇਗਾ। ਆਈਤ 22 ਤੇਰੀ ਬਦੀ ਹੈ ਅਦੋਮ ਦੀ ਧੀ ਸਦਾ ਮਿਲੇਗੀ, ਉਹ ਪਾਪਾਂ ਨੂੰ ਉਜਾਗਰ ਕਰੇਗਾ। ਅਦੋਮੀਆਂ ਨਾਲ ਕੀ ਹੋਇਆ ਸੀ ਇਸ ਬਾਰੇ ਇਤਿਹਾਸ ਥੋੜ੍ਹਾ ਅਸਪਸ਼ਟ ਆ, ਪਰ ਇੱਕ ਟਿੱਪਣੀਕਾਰ ਦੇ ਸ਼ਬਦ ਨੂੰ ਚਿੰਨਿਤ ਕਰੋ, ਉਹ ਇਤਿਹਾਸ ਵਿੱਚੋਂ ਗਾਇਬ ਹੋ ਗਏ ਹਨ। ਕੀ ਅੱਜ ਕੋਈ ਸਮਾਨਤਾਵਾਂ ਹਨ? ਜਦੋਂ ਅਸੀਂ ਨਵੇਂ ਨਿਯਮ ਨੂੰ ਦੇਖਦੇ ਹਾਂ ਅਤੇ ਪਰਮੇਸ਼ੁਰ ਦੇ ਆਪਣੇ ਚਰਚ ਨਾਲ ਵਿਹਾਰ ਦੇ ਕਰਦੇ ਹਾਂ ਤਾਂ ਸਾਨੂੰ ਇੱਕ ਥਾਂ 'ਤੇ ਲੈ ਚੱਲੋ। ਪਹਿਲਾ ਪਤਰਸ ਉਹਦਾ 4 ਨੂੰ ਸੁਣੋ। ਪਿਆਰੇ ਦੋਸਤੋ, ਉਸ ਭਿਆਨਕ ਅਜਮਾਇਸ਼ ਤੋਂ ਹੈਰਾਨ ਨਾ ਹੋਵੋ ਜੋ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਆਈ ਹੈ। ਜਿਵੇਂ ਕਿ ਤੁਹਾਡੇ ਨਾਲ ਕੁਝ ਅਜੀਬ ਹੋ ਰਿਹਾ, ਪਰ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸ਼ਾਮਲ ਹੋ ਤਾਂ ਆਨੰਦ ਕਰੋ, ਤਾਂ ਜੋ ਉਹ ਦੀ ਮਹਿਮਾ ਪ੍ਰਗਟ ਹੋਵੇ ਤਾਂ ਤੁਸੀਂ ਖੁਸ਼ ਹੋਵੋ। ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਡੀ ਬੇਇੱਜ਼ਤੀ ਕੀਤੀ ਜਾਂਦੀ ਹੈ ਤਾਂ ਤੁਸੀਂ ਮੁਬਾਰਕ ਹੋ, ਕਿਉਂਕਿ ਮਹਿਮਾ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਉੱਤੇ ਟਿਕਿਆ ਹੋਇਆ ਹੈ। ਜੇ ਤੁਸੀਂ ਦੁੱਖ ਚੱਲਦੇ ਹੋ ਤਾਂ ਇੱਕ ਕਾਤਲ ਜਾਂ ਚੋਰ ਜਾਂ ਕਿਸੇ ਹੋਰ ਕਿਸਮ ਦੇ ਅਪਰਾਧੀ ਜਾਂ ਇੱਕ ਦਖਲਅੰਦਾਜ਼ੀ ਵਾਂਗ ਨਹੀਂ ਹੋਣਾ ਚਾਹੀਦਾ। ਪਰ ਜੇ ਤੁਸੀਂ ਮਸੀਹੀ ਹੋਣ ਦੇ ਨਾਤੇ ਦੁੱਖ ਚੱਲਦੇ ਹੋ ਤਾਂ ਸ਼ਰਮਿੰਦਾ ਨਾ ਹੋਵੋ, ਪਰ ਪਰਮੇਸ਼ੁਰ ਦੀ ਉਸਤਤ ਕਰੋ ਕਿ ਤੁਸੀਂ ਇਹ ਨਾਮ ਰੱਖਦੇ ਹੋ, ਕਿਉਂਕਿ ਇਹ ਪਰਮੇਸ਼ੁਰ ਦੇ ਘਰਾਣੇ ਨਾਲ ਸ਼ੁਰੂ ਕਰਨ ਦਾ ਸਮਾਂ ਹੈ ਅਤੇ ਜੇਕਰ ਇਹ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ ਤਾਂ ਤੁਹਾਨੂੰ ਤਾਂ ਉਹਨਾਂ ਲਈ ਕੀ ਨਤੀਜਾ ਹੋਵੇਗਾ ਜੋ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ। ਆਇਤ 18 'ਤੇ ਜੇ ਧਰਮੀ ਲਈ ਬਚਣਾ ਔਖਾ ਆ ਤਾਂ ਅਧਰਮੀ ਅਤੇ ਪਾਪੀ ਦਾ ਕੀ ਬਣੇਗਾ? ਇਸ ਲਈ ਪਰਮੇਸ਼ੁਰ ਦੀ ਇੱਛਾ ਅਨੁਸਾਰ ਦੁੱਖ ਚੱਲਣ ਵਾਲਿਆਂ ਨੂੰ ਆਪਣੇ ਆਪ ਨੂੰ ਵਫ਼ਾਦਾਰ ਸੇਵਕਾਂ ਨੂੰ ਸੁਪਨਾ ਸੌਂਪ ਦੇਣਾ ਚਾਹੀਦਾ ਹੈ ਅਤੇ ਚੰਗਾ ਕਰਦੇ ਰਹਿਣਾ ਚਾਹੀਦਾ ਆ। ਪਤਰਸ ਮਸੀਹੀ ਦੇ ਦੁੱਖਾਂ ਅਤੇ ਅਜਮਾਇਸ਼ਾਂ ਨੂੰ ਇੱਕ ਕਿਸਮ ਦਾ ਨਿਰਣਾ ਕਹਿੰਦਾ ਆ। ਨਿਰਣਾ ਸਾਡੇ ਨਾਲ ਸ਼ੁਰੂ ਹੁੰਦਾ ਹੈ ਚਰਚ ਦੇ ਨਾਲ, ਪਰ ਇਹ ਇੱਕ ਸਦੀਵੀ ਅੰਤਮ ਨਿਰਣਾ ਨਹੀਂ ਹੈ। ਮਸੀਹੀ ਖੁਸ਼ ਹੋਵੋ, ਇਸ ਲਈ ਹੁਣ ਉਹਨਾਂ ਲਈ ਕੋਈ ਨਿੰਦਿਆ ਨਹੀਂ ਹੈ ਜੋ ਮਸੀਹ ਯਿਸੂ ਵਿੱਚ ਹਨ। ਪਰ ਇਹ ਇੱਕ ਸ਼ੁੱਧ ਨਿਰਣਾ ਹੈ। ਇਬਰਾਨੀਆਂ ਦਾ ਲੇਖਕ ਕਹਿੰਦਾ ਹੈ, ਪਰਮੇਸ਼ੁਰ ਸਾਡੇ ਭਲੇ ਲਈ ਅਨੁਸ਼ਾਸਨ ਦਿੰਦਾ ਹੈ ਤਾਂ ਜੋ ਅਸੀਂ ਪਵਿੱਤਰਤਾ ਨੂੰ ਸਾਂਝਾ ਕਰ ਸਕੀਏ। ਪੌਲੁਸ ਪਹਿਲਾ ਕੋਰਿੰਥੀਆਂ ਦਾ 11 ਵਿੱਚ ਇਸ ਸ਼ੁੱਧ ਨਿਰਣੇ ਦੀ ਗੱਲ ਕਰਦਾ ਹੈ। ਪਰ ਜਦੋਂ ਪ੍ਰਭੂ ਦੁਆਰਾ ਸਾਡਾ ਨਿਆਂ ਕੀਤਾ ਜਾਂਦਾ ਹੈ ਤਾਂ ਸਾਨੂੰ ਅਨੁਸ਼ਾਸਨ ਦਿੱਤਾ ਜਾਂਦਾ ਹੈ ਤਾਂ ਜੋ ਅਸੀਂ ਸੰਸਾਰ ਦੇ ਨਾਲ ਨਿੰਦੇ ਨਾ ਜਾਈਏ। ਅਨੁਸ਼ਾਸਨ ਦੀ ਸ਼ੁਰੂਆਤ ਰੱਬ ਦੇ ਘਰ ਤੋਂ ਹੁੰਦੀ ਹੈ ਅਤੇ ਉਹ ਇਸ ਨੂੰ ਸੁਧਾਰਦਾ ਹੈ। ਪਰ ਜੇ ਤੁਸੀਂ ਇੱਥੇ ਹੋ ਅਤੇ ਇੱਕ ਈਸਾਈ ਨਹੀਂ ਹੋ, ਮੇਰਾ ਮਤਲਬ ਜਾਂ ਤੁਸੀਂ ਅੱਜ ਚਰਚ ਦੇ ਵਿੱਚ ਹੋ ਪਰ ਅੱਜ ਵੀ ਤੁਸੀਂ ਖੁਦਾ ਨੂੰ ਕਬੂਲ ਨਹੀਂ ਕੀਤਾ, ਤਾਂ ਤੁਹਾਡੇ ਲਈ ਰਸੂਲ ਪਤਰਸ ਦੇ ਸਵਾਲਾਂ ਨੂੰ ਸੁਣੋ। ਜਿਹੜੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਉਹਨਾਂ ਦਾ ਨਤੀਜਾ ਕੀ ਹੋਵੇਗਾ? ਈਸਾਈਆਂ ਦੁਆਰਾ ਆਪਣੇ ਸ਼ੁੱਧ ਨਿਰਣੇ ਨੂੰ ਸਹਿਣ ਤੋਂ ਬਾਅਦ ਇੱਕ ਹੋਰ ਨਿਰਣਾ ਜਿਹੜਾ ਉਹ ਆ ਰਿਹਾ ਆ, ਦੂਸਰਾ ਨਿਰਣਾ ਜੋ ਸੁਧਾਰਕ ਨਿਰਣਾ ਨਹੀਂ ਹੈ। ਇਹ ਕੋਈ ਅਸਥਾਈ ਨਿਰਣਾ ਨਹੀਂ ਹੈ, ਇਹ ਇੱਕ ਸਦੀਵੀ ਨਿਰਣਾ ਆ। ਜਦੋਂ ਪਰਮਾਤਮਾ ਦੇ ਲੋਕ ਸ਼ਾਂਤੀ, ਧਾਰਮਿਕਤਾ ਅਤੇ ਆਨੰਦ ਦੇ ਸਥਾਨ ਵਿੱਚ ਸਦਾ ਲਈ ਪਰਮੇਸ਼ੁਰ ਦੇ ਰਾਜ ਵਿੱਚ ਹੁੰਦੇ ਹਨ, ਉਹ ਲੋਕ ਜੋ ਪਰਮੇਸ਼ੁਰ ਦੇ ਲੋਕ ਨਹੀਂ ਹਨ ਉੱਥੇ ਨਹੀਂ ਮਿਲਣਗੇ। ਉਹ ਬਾਹਰ ਹੋਣਗੇ ਜਿੱਥੇ ਰੋਣਾ, ਦੰਦਾਂ ਦਾ ਪੀਸਣਾ ਅਤੇ ਸਦੀਵੀ ਨਿਰਣੇ ਨੂੰ ਸਹਿਣਾ ਆ। ਤੁਸੀਂ ਕਿਹੜਾ ਨਿਰਣਾ ਪਸੰਦ ਕਰਦੇ ਆ? ਈਸਾਈਆਂ ਅਤੇ ਉਹਨਾਂ ਦੇ ਦੁੱਖਾਂ ਨੂੰ ਨਾ ਵੇਖੋ ਜਿਵੇਂ ਅਦੋਮ ਨੇ ਯਰੂਸ਼ਲਮ ਅਤੇ ਉਸਦੇ ਦੁੱਖਾਂ ਨੂੰ ਦੇਖਿਆ ਸੀ। ਮਸੀਹ ਵੱਲ ਮੁੜੋ, ਉਸ ਨੂੰ ਤੁਹਾਡਾ ਸਦੀਵੀ ਨਿਰਣਾ ਲੈਣ ਦਿਓ ਅਤੇ ਫਿਰ ਇੱਕ ਮਸੀਹੀ ਦੇ ਰੂਪ ਵਿੱਚ ਦੁੱਖਾਂ ਨੂੰ ਗਲੇ ਲਗਾਓ ਜੋ ਤੁਹਾਨੂੰ ਸੁਧਾਰੇਗਾ ਅਤੇ ਤੁਹਾਨੂੰ ਮਸੀਹ ਵਰਗਾ ਬਣਾ ਦੇਵੇਗਾ। ਯੇਸੂ ਵੱਲ ਦੌੜੋ, ਮੁੜੋ, ਆਪਣੇ ਪਾਪਾਂ ਤੋਂ ਤੌਬਾ ਕਰੋ, ਉਸ ਉੱਤੇ ਭਰੋਸਾ ਰੱਖੋ ਅਤੇ ਉਸ ਨੂੰ ਪੁਕਾਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਉਹ ਵਾਪਸ ਨਹੀਂ ਮੁੜੇਗਾ। ਆਓ ਪ੍ਰਾਰਥਨਾ ਕਰੀਏ।